ਗੁਰਮਤ ਅਸੂਲਾਂ ਦੀ ਦ੍ਰਿੜਤਾ। ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਇਨ੍ਹਾਂ ਦਾ ਮਿਲਾਪ ਦਸੰਬਰ 1973 ਈਸਵੀ ਨੂੰ ਸ੍ਰੀਮਾਨ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨਾਲ ਜਦੋਂ ਹੋਇਆ ਤਾਂ ਇਹ ਮਿਲਾਪ ਸਦੀਵੀ ਹੋ ਕੇ ਰਹਿ ਗਿਆ। ਜਿਵੇਂ ਕਿ ਸੇਕਨਿਆ ਪੁਸਤਕ ਦੇ ਪਹਿਲੇ ਭਾਗ ਵਿਚ ਇਨ੍ਹਾਂ ਦੋਵਾਂ ਮਹਾਂਪੁਰਸ਼ਾਂ ਦੇ ਮਿਲਾਪ ਦਾ ਜ਼ਿਕਰ ਬੜੇ ਵਿਸਥਾਰ ਵਿਚ ਕੀਤਾ ਗਿਆ ਹੈ। ਦਿਨੋ ਦਿਨ ਇਸ ਪ੍ਰੇਮ ਮਿਲਾਪ ਵਿਚ ਵਾਧਾ ਹੀ ਹੁੰਦਾ ਗਿਆ। ਆਪ ਜੀ ਇਸੇ ਪ੍ਰੇਮ ਮਿਲਾਪ ਅਧੀਨ ਜੂਨ 1974 ਈਸਵੀ ਵਿਚ ਸਮੁੱਚੇ ਜਥੇ ਦੇ ਨਾਲ ਨਾਮ ਅਭਿਆਸ ਕਮਾਈ ਸਮਾਗਮ ਵਿਚ ਹਾਜ਼ਰੀ ਭਰਨ ਅਤੇ ਸੰਗਤਾਂ ਨੂੰ ਗੁਰ ਸ਼ਬਦ ਦੀ ਕਥਾ ਸਰਵਣ ਕਰਾਉਣ ਵਾਸਤੇ ਪੁੱਜੇ। ਸਾਰੀਆਂ ਸੰਗਤਾਂ ਨੇ ਜਿੱਥੇ ਨਾਮ ਸਿਮਰਨ ਤੇ ਕੀਰਤਨ ਦਾ ਆਨੰਦ ਮਾਣਿਆ, ਉਥੇ ਦਮਦਮੀ ਟਕਸਾਲ ਦੇ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੇ ਮੁਖਾਰ ਬਿੰਦ ਤੋਂ ਸਭ ਤੇ ਉਤਮ ਹਰ ਕੀ ਕਥਾ ਕਥਾ ਦਾ ਰੱਜ ਕੇ ਲਾਹਾ ਪ੍ਰਾਪਤ ਕੀਤਾ। ਜਿਵੇਂ ਕਿ ਹਰ ਸਮਾਗਮ ਤੇ ਅੰਮ੍ਰਿਤ ਸੰਚਾਰ ਹੋਇਆ ਕਰਦਾ ਸੀ, ਇਸ ਸਮਾਗਮ ਤੇ ਵੀ ਅੰਮ੍ਰਿਤ ਸੰਚਾਰ ਸ਼ਨਿਚਰਵਾਰ ਵਾਲੇ ਦਿਨ ਹੋਣਾ ਨਿਯਤ ਹੋਇਆ। ਸ਼ਾਮ ਨੂੰ ਬਾਬਾ ਜੀ ਨੇ ਕੁਝ ਚੋਣਵੇਂ ਸਿੰਘਾਂ ਨਾਲ ਵਿਚਾਰ ਕੀਤੀ ਕਿ ਭਾਈ ਕੱਲ ਨੂੰ ਅੰਮ੍ਰਿਤ ਸੰਚਾਰ ਦਾ ਦਿਨ ਹੈ, ਕਿਉਂ ਨਾ ਆਪਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਬੇਨਤੀ ਕਰੀਏ ਕਿ ਅੰਮ੍ਰਿਤ ਸੰਚਾਰ ਵਿਚ ਉਨ੍ਹਾਂ ਦੇ ਜਥੇ ਵੱਲੋਂ ਵੀ ਅੱਧੇ ਸਿੰਘ ਸ਼ਾਮਲ ਹੋ ਜਾਣ ਤੇ ਅੱਧੇ ਸਿੰਘ ਇਧਰੋਂ ਰਾਮਪੁਰ ਖੇੜਾ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਵਿਚ ਸ਼ਾਮਲ ਹੋ ਜਾਣ ਤੇ ਇਕੱਠੇ ਰਲ ਕੇ ਅੰਮ੍ਰਿਤ ਸੰਚਾਰ ਦੀ ਸੇਵਾ ਕਰੀਏ। ਇਸ ਤਰ੍ਹਾਂ ਆਪਸੀ ਨੇੜਤਾ ਹੋਰ ਵੀ ਵਧੇਗੀ। ਬਾਬਾ ਜੀ ਦੀ ਇਹ ਸੋਚ ਕਿ ਮਿਲਵੇ ਕੀ ਮਹਿਮਾ ਵਰਨ ਨਾ ਸਕੋ ਨਾਨਕ ਪਰੈ ਪਰੀਲਾ, ਇਨ੍ਹਾਂ ਗੁਰਬਚਨਾਂ ਉਪਰ ਆਧਾਰਿਤ ਸੀ। ਸਾਰੇ ਸਿੰਘਾਂ ਨੇ ਬੜੀ ਖੁਸ਼ੀ ਨਾਲ ਹਾਂ ਕੀਤੀ ਤੇ ਬਾਬਾ ਜੀ ਵੱਲੋਂ ਭਾਈ ਬਗੀਚਾ ਸਿੰਘ ਜੀ ਤਨੁੱਲੀ ਵਾਲਿਆਂ ਦੇ ਜਿੰਮੇ ਇਸ ਵਿਚਾਰ ਨੂੰ ਅੰਤਮ ਰੂਪ ਦੇਣ ਲਈ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਹੋਰਾਂ ਨਾਲ ਗੱਲਬਾਤ ਕਰਨ ਵਾਸਤੇ ਭੇਜਿਆ ਗਿਆ। ਭਾਈ ਬਗੀਚਾ ਸਿੰਘ ਹੋਰਾਂ ਨੇ ਖਾਲਸਾ ਜੀ ਨੂੰ ਬਾਬਾ ਜੀ ਦੇ ਮਨ ਦੀ ਅਭਿਲਾਸ਼ਾ ਦਰਸਾਈ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਬਾਬਾ ਜੀ ਦੀ ਦਿਲੀ ਚਾਹਨਾ ਨੂੰ ਸੁਣ ਕੇ ਸਿਰ ਨਵਾਇਆ ਤੇ ਬਚਨ ਕੀਤਾ ਕਿ ਬਗੀਚਾ ਸਿੰਘ, ਇਸ ਨਾਲੋਂ ਹੋਰ ਚੰਗੀ ਗੱਲ ਕਿਹੜੀ ਹੋ ਸਕਦੀ ਹੈ? ਜੋ ਬਾਬਾ ਜੀ ਨੇ ਬਚਨ ਕੀਤਾ ਹੈ ਉਹ ਸਾਡੇ ਸਿਰ ਮੱਥੇ ਹੈ, ਆਪਾਂ ਸਾਰੇ ਰਲ ਕੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਾਂਗੇ। ਸਾਡੀ ਵੱਲੋਂ ਬਾਬਾ ਜੀ ਨੂੰ ਤੁਸੀਂ ਬੇਨਤੀ ਕਰਿਓ ਕਿ ਉਹ ਕਿਰਪਾ ਕਰਨ ਆਪ ਵੀ ਇਸ ਅੰਮ੍ਰਿਤ ਸੰਚਾਰ ਦੀ ਸੇਵਾ ਵਿਚ ਸ਼ਾਮਲ ਹੋਣ। ਭਾਈ ਬਗੀਚਾ ਸਿੰਘ ਹੋਰਾਂ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਉਂਝ ਤਾਂ ਹਰ ਅੰਮ੍ਰਿਤ ਸੰਚਾਰ ਦੀ ਸੇਵਾ ਵਿਚ ਆਪ ਹਿੱਸਾ ਲਿਆ ਕਰਦੇ ਸਨ, ਪਰ ਹੁਣ ਕੁਝ ਸਮੇਂ ਤੋਂ ਗੋਡਿਆਂ ਵਿਚ ਥੋੜੀ ਤਕਲੀਫ਼ ਹੋਣ ਕਾਰਨ ਬਹੁਤਾ ਸਮਾਂ ਬੀਰ ਆਸਣ ਬੈਠਣਾ ਔਖਾ ਹੈ, ਸੋ ਉਂਝ ਬਾਬਾ ਜੀ ਨੂੰ ਬੇਨਤੀ ਕਰਾਂਗੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਦੀ ਸੇਵਾ ਜ਼ਰੂਰ ਕਰ ਲੈਣਗੇ। ਖਾਲਸਾ ਜੀ ਕਹਿਣ ਲੱਗੇ ਕਿ ਭਾਈ ਸਾਹਿਬ, ਉਹ ਵੀ ਇਕੋ ਗੱਲ ਹੀ ਹੈ, ਮਹਾਂਪੁਰਖਾਂ ਦੀ ਸ਼ਮੂਲੀਅਤ ਨਾਲ ਹੋਰ ਚੜ੍ਹਦੀ ਕਲਾ ਹੋ ਜਾਵੇਗੀ। ਅਗਲੇ ਦਿਨ ਸਵੇਰ ਦੀ ਕਥਾ ਅਤੇ ਲੰਗਰ ਤੋਂ ਉਪਰੰਤ ਅੰਮ੍ਰਿਤ ਸੰਚਾਰ ਦੀ ਤਿਆਰੀ ਆਰੰਭ ਕੀਤੀ। ਜਥੇ ਦੇ ਸਿੰਘਾਂ ਵੱਲੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਤੇ ਦੋ ਸਿੰਘ ਟਕਸਾਲ ਦੇ, ਇਧਰੋਂ ਬਾਬਾ ਜੀ, ਭਾਈ ਬਗੀਚਾ ਸਿੰਘ ਜੀ ਤੇ ਸਰਦਾਰ ਚੰਨਣ ਸਿੰਘ ਜੀ ਪੰਜਾਂ ਪਿਆਰਿਆਂ ਦੀ ਡਿਊਟੀ ਨਿਭਾਉਣ ਲਈ ਸ਼ਾਮਲ ਹੋਏ। ਸੁਧਾਈ ਦੀ ਅਰਦਾਸ ਕਰਨ ਤੋਂ ਪਹਿਲਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਭਾਈ ਬਗੀਚਾ ਸਿੰਘ ਹੋਰਾਂ ਨੂੰ ਆਪਣੇ ਨੇੜੇ ਸੱਦ ਕੇ ਅੰਮ੍ਰਿਤ ਸੰਚਾਰ ਦੇ ਸਬੰਧ ਵਿਚ ਕੁਝ ਸਲਾਹ ਮਸ਼ਵਰਾ ਕਰਨਾ ਆਰੰਭ ਕੀਤਾ ਤਾਂ ਜੋ ਅੰਮ੍ਰਿਤ ਤਿਆਰ ਕਰਨ ਅਤੇ ਛਕਾਉਣ ਸਮੇਂ ਪੰਜਾਂ ਸਿੰਘਾਂ ਵਿਚ ਕੋਈ ਮਤਭੇਦ ਨਾ ਹੋਵੇ। ਬਾਕੀ ਸਾਰੀ ਮਰਿਆਦਾ ਅੰਮ੍ਰਿਤ ਤਿਆਰ ਕਰਨ ਦੀ, ਰਹਿਤਾਂ ਕੁਰਹਿਤਾਂ ਨਿਤਨੇਮ ਇਤਾਦਕ ਸਾਰੀ ਸਾਂਝੀ ਸੀ, ਪਰ ਅੰਮ੍ਰਿਤ ਅਭਲਾਖੀਆਂ ਨੂੰ ਅੰਮ੍ਰਿਤ ਛਕਾਉਣ ਸਮੇਂ ਥੋੜਾ ਮਤਭੇਦ ਨਿਕਲਿਆ। ਖਾਲਸਾ ਜੀ ਕਹਿਣ ਲੱਗੇ ਕਿ ਅੰਮ੍ਰਿਤ ਦਾ ਬਾਟਾ ਤਿਆਰ ਹੋਣ ਤੋਂ ਉਪਰੰਤ ਤੁਸੀਂ ਕਿਸ ਤਰ੍ਹਾਂ ਅੰਮ੍ਰਿਤ ਛਕਾਉਂਦੇ ਹੋ? ਭਾਈ ਬਗੀਚਾ ਸਿੰਘ ਹੋਰਾਂ ਨੇ ਜਿਵੇਂ ਬਾਬਾ ਜੀ ਬਿਨਾਂ ਭਿੰਨ ਭੇਦ ਬਿਨਾਂ ਵਿਤਕਰੇ ਤੋਂ ਇਕ ਪਾਸੇ ਤੋਂ ਅੰਮ੍ਰਿਤ ਅਭਲਾਖੀਆਂ ਨੂੰ ਅੰਮ੍ਰਿਤ ਛਕਾਉਣਾ ਆਰੰਭ ਕਰ ਦਿੰਦੇ ਸਨ, ਸੋ ਉਹ ਸਾਰਾ ਖਾਲਸਾ ਜੀ ਨੂੰ ਦੱਸ ਦਿੱਤਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਹਿਣ ਲੱਗੇ ਕਿ ਅਸੀਂ ਤਾਂ ਚੌਥੇ ਪੌੜੇ ਵਾਲਿਆਂ ਨੂੰ ਬਾਅਦ ਵਿਚ ਅੰਮ੍ਰਿਤ ਛਕਾਈਦਾ। ਬਗੀਚਾ ਸਿੰਘ ਹੋਰੀ ਕਹਿਣ ਲੱਗੇ ਕਿ ਮਹਾਰਾਜ ਜੀ, ਆਪਾਂ ਬਾਬਾ ਜੀ ਨੂੰ ਪੁੱਛ ਲੈਂਦੇ ਹਾਂ। ਸੰਤ ਬਾਬਾ ਕਰਤਾਰ ਸਿੰਘ ਜੀ ਤੇ ਭਾਈ ਬਗੀਚਾ ਸਿੰਘ ਦੋਵੇਂ ਬਾਬਾ ਜੀ ਪਾਸ ਪੁੱਜੇ। ਬਾਬਾ ਜੀ ਉਸ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਬਗੀਚਾ ਸਿੰਘ ਹੋਰਾਂ ਗੱਲ ਆਰੰਭ ਕੀਤੀ ਕਿ ਬਾਬਾ ਜੀ ਬਾਕੀ ਸਾਰੀ ਅੰਮ੍ਰਿਤ ਤਿਆਰ ਕਰਨ ਦੀ ਛਕਾਉਣ ਦੀ ਮਰਯਾਦਾ ਆਪਣੀ ਤੇ ਟਕਸਾਲ ਦੀ ਰਲਦੀ ਹੈ, ਪਰ ਟਕਸਾਲ ਵਿਚ ਚੌਥੇ ਪੌੜੇ ਵਾਲਿਆਂ ਨੂੰ ਅਖੀਰ ਵਿਚ ਅੰਮ੍ਰਿਤ ਛਕਾਇਆ ਜਾਂਦਾ ਹੈ। ਇਸ ਪ੍ਰਥਾ ਕੀ ਕਰੀਏ? ਬਾਬਾ ਜੀ ਭਾਈ ਬਗੀਚਾ ਸਿੰਘ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਹੋਰਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਭਾਈ ਮੈਨੂੰ ਸਮਝ ਨਹੀਂ ਪਈ ਚੌਥੇ ਪੌੜੇ ਦਾ ਕੀ ਭਾਵ ਹੈ। ਖਾਲਸਾ ਜੀ ਕਹਿਣ ਲੱਗੇ, ਜੀ ਇਹ ਜੋ ਅਖੌਤੀ ਨੀਵੀਆਂ ਜਾਤਾਂ ਦੇ ਚੂੜੇ ਚਮਾਰ ਨਾਈ ਝੀਵਰੇ ਤਾਦਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਨ੍ਹਾਂ ਨੂੰ ਚੌਥੇ ਪੌੜੇ ਵਾਲੇ ਕਿਹਾ ਜਾਂਦਾ। ਬਾਬਾ ਜੀ ਬਗੀਚਾ ਸਿੰਘ ਤੇ ਸੰਤ ਕਰਤਾਰ ਸਿੰਘ ਜੀ ਹੋਰਾਂ ਦਾ ਇਹ ਬਚਨ ਸੁਣ ਕੇ ਬੜੇ ਰੋਹ ਵਿਚ ਆਏ ਤੇ ਬੜੇ ਜਲਾਲ ਵਿਚ ਕਹਿਣ ਲੱਗੇ ਕਿ ਖਾਲਸਾ ਜੀ, ਜੇ ਅੰਮ੍ਰਿਤ ਛਕਾਉਣ ਲੱਗਿਆਂ ਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਵੀ ਚਮਾਰ ਪਾਉਣਾ ਜਾਂ ਚੂੜ ਪਾਉਣਾ ਬਣਿਆ ਹੀ ਰਹਿਣਾ ਤੇ ਫਿਰ ਅੰਮ੍ਰਿਤ ਛਕਾਉਣ ਦਾ ਲਾਭ ਕੀ ਹੈ? ਗੁਰੂ ਮਹਾਰਾਜ ਜੀ ਨੇ ਇਹੋ ਹੀ ਤਾਂ ਦੁਈ ਦਵੈਤ ਕੱਢਣ ਲਈ ਇੱਕੋ ਬਾਟੇ ਵਿਚੋਂ ਬਿਨਾਂ ਵਿਤਕਰੇ ਬਿਨਾਂ ਜਾਤ ਪਾਤ ਪੁੱਛੇ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਖਾਲਸਾ ਲਕਬ ਬਖਸ਼ਿਆ। ਸਿੱਖਿਆ ਦੇਣ ਵਾਲੇ ਵੇਲੇ ਵੀ ਸਾਰੇ ਅੰਮ੍ਰਿਤਧਾਰੀਆਂ ਨੂੰ ਉਪਦੇਸ਼ ਕੀਤਾ ਜਾਂਦਾ ਹੈ। ਜਦ ਸਿੱਖਿਆ ਦਿੱਤੀ ਜਾਂਦੀ ਹੈ ਤਦੋਂ ਸਾਰੇ ਅੰਮ੍ਰਿਤਧਾਰੀਆਂ ਨੂੰ ਇਹੋ ਉਪਦੇਸ਼ ਆਪਾਂ ਕਰਨਾ ਕਿ ਅੱਜ ਤੋਂ ਤੁਸੀਂ ਖਾਲਸਾ ਸਜਿਓ, ਇੱਕੋ ਤੁਹਾਡਾ ਪਿਤਾ, ਇੱਕੋ ਤੁਹਾਡੀ ਮਾਤਾ, ਇੱਕੋ ਤੁਹਾਡੀ ਸੋਢੀ ਬੰਸ, ਤੁਸੀਂ ਸਾਰੇ ਅੱਜ ਤੋਂ ਗੁਰ ਭਾਈ ਬਣੇ। ਅੱਜ ਤੋਂ ਤੁਸੀਂ ਜਾਤ ਵੰਡ, ਗੋਤ ਵੰਡ, ਦੇਸ਼ ਵੰਡ ਨਹੀਂ ਕਰਨੀ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ ਬਣ ਕੇ ਇੱਕ ਦੂਸਰੇ ਨੂੰ ਭਰਾਤਰੀ ਪਿਆਰ ਕਰਨਾ ਹੈ। ਤੇ ਫਿਰ ਅੰਮ੍ਰਿਤ ਛਕਾਉਣ ਲੱਗਿਆਂ ਤੀਜੇ ਚੌਥੇ ਪੌੜੇ ਦੀ ਵੰਡ ਕਿਉਂ ਕਰਨੀ ਹੈ? ਸੋ ਖਾਲਸਾ ਜੀ, ਇਹ ਗੁਰਮਤ ਦੇ ਅਸੂਲ ਦੇ ਵਿਰੁੱਧ ਹੈ। ਜੇ ਪਿੱਛੇ ਵਿਤਕਰਾ ਚੱਲਦਾ ਵੀ ਰਿਹਾ ਤੇ ਕਿਰਪਾ ਕਰੋ ਅੱਜ ਤੋਂ ਇਸ ਨੂੰ ਛੱਡ ਦਿਓ, ਸਾਡੀ ਬੇਨਤੀ ਹੈ। ਬਾਬਾ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਹੋਰਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਜੇ ਕਿਸੇ ਕਾਰਨ ਪਿੱਛੇ ਵਿਤਕਰਾ ਚੱਲਦਾ ਵੀ ਰਿਹਾ ਤੇ ਅੱਜ ਤੋਂ ਇਸ ਨੂੰ ਛੱਡ ਦਿਓ ਤੇ ਸਾਰਿਆਂ ਨੂੰ ਇੱਕੋ ਬਾਟੇ ਵਿਚੋਂ ਬਿਨਾਂ ਜਾਤ ਪਾਤ ਪੁੱਛਿਆ ਅੰਮ੍ਰਿਤ ਛਕਾਓ ਤੇ ਅਗਾਂਹ ਤੋਂ ਵੀ ਇਸੇ ਮਰਯਾਦਾ ਤੇ ਪੱਕੇ ਹੋਵੋ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਬਾਬਾ ਜੀ ਦੇ ਬਚਨਾਂ ਅੱਗੇ ਸਤ ਬਚਨ ਕਿਹਾ ਤੇ ਸਾਰੇ ਸਿੰਘਾਂ ਤੇ ਮਹਾਂਪੁਰਖਾਂ ਨੇ ਅੰਮ੍ਰਿਤ ਤਿਆਰ ਕਰਕੇ ਬਿਨਾਂ ਭਿੰਨ ਭੇਦ ਤੀਜਾ ਚੌਥਾ ਪੌੜਾ ਪੁੱਛਿਆ, ਸਭ ਨੂੰ ਵਾਰੀ ਵਾਰੀ ਅੰਮ੍ਰਿਤ ਛਕਾਇਆ। ਉਸ ਦਿਨ ਤੋਂ ਬਾਅਦ 5-6 ਥਾਵੀਂ ਹੋਰ ਵੀ ਅੰਮ੍ਰਿਤ ਸੰਚਾਰ ਹੋਇਆ। ਬਾਬਾ ਜੀ ਤੇ ਖਾਲਸਾ ਜੀ ਨੇ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋ ਕੇ ਇਸੇ ਸਾਂਝੀ ਵਾਲਤਾ ਦੇ ਅਸੂਲ ਤੇ ਪਹਿਰਾ ਦੇ ਕੇ ਅੰਮ੍ਰਿਤ ਸੰਚਾਰ ਕੀਤੇ। ਉਸ ਦਿਨ ਤੋਂ ਟਕਸਾਲ ਵਿਚ ਜੋ ਵਖਰੇਵੇਂ ਦਾ ਪੱਖ ਚੱਲਦਾ ਆ ਰਿਹਾ ਸੀ ਉਹ ਵੀ ਖਤਮ ਹੋ ਗਿਆ। ਅਗਲੇ ਸਾਲ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਬਾਬਾ ਜੀ ਨਾਲ ਮਿਲਾਪ ਹੋਇਆ ਤਾਂ ਆਪ ਨੇ ਬੜੇ ਬਿਲਾਸ ਵਿਚ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ, ਆਪ ਜੀ ਦੇ ਹੁਕਮ ਅਨੁਸਾਰ ਅਸੀਂ ਹੁਣ ਤੀਜੇ ਚੌਥੇ ਪੌੜੇ ਦਾ ਵਿਤਕਰਾ ਮੇਟ ਕੇ ਬਾਬਾ ਰਵਿਦਾਸ ਜੀ ਦੇ ਫਰਮਾਨ ਅਨੁਸਾਰ ਦੋਮ ਨਾ ਸੇਮ ਏਕ ਸੁਆਹੀ ਦਾ ਕਾਰਜ ਕਰ ਦਿੱਤਾ। ਬਾਬਾ ਜੀ ਖਾਲਸਾ ਜੀ ਦਾ ਬਚਨ ਸਰਵਣ ਕਰਕੇ ਬਹੁਤ ਖੁਸ਼ ਹੋਏ ਤੇ ਕਿੰਨਾ ਚਿਰ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਆਪਣੀ ਪਿਆਰ ਗਲਵਕੜੀ ਵਿਚ ਲੈ ਰੱਖਿਆ। ਉਧਰ ਬਾਬਾ ਜੀ ਵੱਲੋਂ ਇੰਨਾ ਪਿਆਰ, ਨਿੱਘ ਤੇ ਗੁਰਮਤ ਦੇ ਅਸੂਲਾਂ ਪ੍ਰਥਾਏ ਦ੍ਰਿੜਤਾ ਵੇਖ ਕੇ ਖਾਲਸਾ ਜੀ ਦਾ ਮਨ ਵੀ ਪਿਆਰ ਵਿਚ ਦਰਵ ਗਿਆ। ਸੋ ਅਜਿਹੀ ਸੀ ਮਹਾਂਪੁਰਖਾਂ ਦੀ ਸ਼ਖਸੀਅਤ ਜੋ ਹਮੇਸ਼ਾ ਸਾਂਝ ਕਰੀਜੈ ਗੁਣਾ ਕੇਰੀ ਛੋਟ ਅਵਗਣ ਚੱਲੀਐ ਦੇ ਧਾਰਨੀ ਬਣ ਕੇ ਗੁਰਮਤ ਦੇ ਅਸੂਲਾਂ ਤੇ ਬੜੀ ਦ੍ਰਿੜਤਾ ਨਾਲ ਪਹਿਰਾ ਦਿਆ ਕਰਦੇ ਸਨ।